ਜੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੋਹ ਮਾਇਆ ਦੇ ਬੰਧਨ ਟੁੱਟ ਜਾਣ ਨਾ, ਜਿਹੜੀ ਮਾਇਆ ਦੀ ਮਿਹਰ ਤਿਰ ਖਤਮ ਹੋ ਜਾਵੇ, ਤੇ ਫੇਰ ਗੁਰੂ ਦੀ ਕਿਰਪਾ ਨਾਲ ਹਉਮੈ ਵੀ ਛੁੱਟ ਜਾਂਦੀ ਹੈ।
ਸਹਿਸ ਖਟੇ ਲੱਖ ਕੋ ਉੱਠ ਧਾਵੈ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਹੁਣ ਤ੍ਰਿਸ਼ਨਾਲੂ ਮਨ ਦੀ ਹਾਲਤ ਅੱਗੇ ਬਿਆਨ ਕਰਦੇ ਹਨ ਵੀ ਇਸ ਮਨੁੱਖ ਦਾ ਐਸਾ ਮਨ ਹੈ ਸਹਿਸ ਖਟੇ। ਪਹਿਲਾਂ ਤੇ 1,000 ਰੁਪਈਆ ਖਟਦਾ ਹੈ, ਜਦੋਂ 1,000 ਰੁਪਇਆ ਇਕੱਠਾ ਕਰ ਲੈਂਦਾ ਹੈ ਲੱਖ ਕੋ ਉੱਠ ਧਾਵੈ, ਤੇ ਫਿਰ ਮ੍ਰਿਗ ਤ੍ਰਿਸ਼ਨਾ ਵਾਂਗੂ ਅੱਗੇ ਲੱਖ ਨੂੰ ਪ੍ਰਾਪਤ ਕਰਨ ਵਾਸਤੇ ਉੱਠ ਦੌੜਦਾ ਹੈ। ਪਹਿਲਾਂ ਤੇ ਕਹਿੰਦਾ ਚਲੋ 1,000 ਰੁਪਇਆ ਮਿਲ ਜਾਵੇ, ਗਰੀਬ ਆਦਮੀ ਨੂੰ 1,000 ਰੁਪਇਆ ਬਹੁਤ ਲੱਗਦਾ ਹੈ, ਤੇ ਜਦੋਂ 1,000 ਮਿਲ ਜਾਂਦਾ ਕਹਿੰਦਾ ਹੁਣ ਤੇ 10,000 ਚਾਹੀਦਾ, ਹੁਣ ਤੇ ਲੱਖ ਚਾਹੀਦਾ, ਫਿਰ ਲੱਖਾਂ ਤੋਂ ਅੱਗੇ ਕਰੋੜਾਂ ਮੰਗਦਾ। ਹਜ਼ੂਰ ਕਹਿੰਦੇ ਨੇ ਇਹ ਮਨੁੱਖ ਦਾ ਤ੍ਰਿਸ਼ਨਾਲੂ ਮਨ ਐਸਾ ਹੈ, ਪਹਿਲਾਂ 1,000 ਰੁਪਇਆ ਖਟਦਾ ਹੈ ਤੇ ਫਿਰ ਅੱਗੇ ਲੱਖਾਂ ਵਾਸਤੇ ਉੱਠ ਕੇ ਦੌੜਦਾ ਹੈ।
ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਮਾਇਆ ਦੇ ਪਿੱਛੇ ਪੈ ਕੇ ਕਦੇ ਵੀ ਮਨੁੱਖ ਨੂੰ ਰੱਜ ਨਹੀਂ ਆਉਂਦਾ, ਕਦੇ ਵੀ ਮਨੁੱਖ ਨੂੰ ਤ੍ਰਿਪਤੀ ਨਹੀਂ ਆਉਂਦੀ, ਤੇ ਚਾਹੇ ਮਨੁੱਖ ਸਾਰੀ ਦੁਨੀਆਂ ਦਾ ਵੀ ਧਨ ਕਿਉਂ ਨਾ ਇਕੱਠਾ ਕਰ ਲਵੇ ਪਰ ਮਨ ਨੂੰ ਤ੍ਰਿਪਤੀ ਨਹੀਂ ਹੋ ਸਕਦੀ, ਕਿਉਂਕਿ ਸਤਿਗੁਰੂ ਦੇ ਬਚਨ ਹੈ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾਂ ਪੁਰੀਆਂ ਭਾਰ। ਜੇ ਸਾਰੀਆਂ ਪੁਰੀਆਂ ਦੇ ਸਾਰੇ ਸ਼ਹਿਰਾਂ ਦੇ ਤੇ ਸਾਰੇ ਪੁਰੀਆਂ ਦੇ ਪਾਰ ਬੰਨ ਕੇ ਵੀ ਕੋਈ ਤ੍ਰਿਸ਼ਨਾਲੂ ਮਨੁੱਖ ਨੂੰ ਦੇ ਦੇਵੇ ਤੇ ਉਹਦਾ ਮਨ ਕਦੀ ਰਾਜਦਾ ਨਹੀਂ ਹੈ। ਆਹ ਦੇਖ ਲਓ, ਸਮੁੰਦਰ ਦੇ ਵਿੱਚ 999 ਨਦੀਆਂ ਪੈਂਦੀਆਂ ਨੇ ਪਰ ਉਹ ਕਦੀ ਨਹੀਂ ਭਰਦਾ, ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਮਹਾਂਪੁਰਖ ਦੱਸਦੇ ਸਨ ਵੀ ਸਮੁੰਦਰ ਦੇ ਵਿੱਚ ਇੱਕ ਫੜਵਾ ਨਾਲ ਅਗਨੀ ਹੈ, ਜਿੰਨਾ ਵੀ ਪਾਣੀ ਸਮੁੰਦਰ ਵਿੱਚ ਬਾਹਰੋਂ ਪੈਂਦਾ ਉਹ ਉਸਨੂੰ ਸਾੜੀ ਜਾਂਦੀ, ਉਹ ਸਮੁੰਦਰ ਦੇ ਵਿੱਚ ਪਾਣੀ ਓਨਾ ਹੀ ਰਹਿੰਦਾ ਜਿੰਨਾ ਲੋੜ ਹੁੰਦੀ ਹੈ। ਇਸੇ ਤਰ੍ਹਾਂ ਮਨੁੱਖ ਦੇ ਮਨ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ ਅਤੇ ਮਨੁੱਖ ਦਾ ਮਨ ਸਮੁੰਦਰ ਵਾਂਗੂ ਹੈ, ਜਿੰਨੇ ਮਰਜ਼ੀ ਪਦਾਰਥ ਮਿਲੀ ਜਾਣ, ਜਿੰਨਾ ਮਰਜ਼ੀ ਧਨ ਜਮ੍ਹਾਂ ਕਰੀ ਜਾਵੇ, ਉਹ ਜਿਹੜੀ ਬੜਵਾ ਨਾਲ ਅਗਨੀ ਹੈ ਨਾ ਤ੍ਰਿਸ਼ਨਾ ਦੀ, ਉਸ ਨੂੰ ਸਵਾਹ ਕਰੀ ਜਾਂਦੀ। ਆਦਮੀ ਇਹੀ ਸਮਝਦਾ ਮੇਰੇ ਕੋਲ ਕੁਛ ਵੀ ਨਹੀਂ, ਚਾਹੇ ਲੱਖਾਂ ਕਰੋੜਾਂ ਦਾ ਮਾਲਕ ਵੀ ਹੋਵੇ ਉਹਨੂੰ ਐਂ ਲੱਗਦਾ ਮੇਰੇ ਕੋਲ ਕੁਛ ਨਹੀਂ, ਮੈਂ ਤਾਂ ਕੰਗਾਲ ਹੀ ਹਾਂ। ਇਹ ਮਨ ਦੀ ਹਾਲਤ ਹੈ ਸਾਰੀ। ਇਸੇ ਲਈ ਭਰਥਰੀ ਵਰਗੇ ਜਿਹੜੇ ਮਹਾਨ ਯੋਗੀ ਨੇ ਉਹਨਾਂ ਨੇ ਇਹ ਗੱਲ ਆਖੀ ਹੈ, ਜਾਂ ਕਿ ਤ੍ਰਿਸ਼ਨਾ ਅਧਕੈ ਵਹੀ ਪਰਮ ਕੰਗਾਲ, ਵੀ ਕੰਗਾਲ ਆਦਮੀ ਕੌਣ ਹੈ, ਗਰੀਬ ਆਦਮੀ ਕੌਣ ਹੈ? ਉਹ ਕਹਿੰਦੇ ਜਿਹਦੇ ਮਨ ਦੇ ਵਿੱਚ ਬਹੁਤੀ ਤ੍ਰਿਸ਼ਨਾ ਹੈ ਨਾ, ਅਤੇ ਉਹੀ ਸਭ ਤੋਂ ਵੱਡਾ ਕੰਗਾਲ ਹੈ। ਇੱਕ ਮਹਾਂਪੁਰਖ ਸਾਖੀ ਸੁਣਾਉਂਦੇ ਸਨ, ਕਹਿੰਦੇ ਨੇ ਇਹ ਕੋਈ ਮਹਾਂਪੁਰਖ ਸਨ, ਉਹਨਾਂ ਨੂੰ ਕਿਸੇ ਸ਼ਰਧਾਲੂ ਨੇ ਆ ਕੇ ਅਤੇ ਕੁਛ ਮਾਇਆ ਭੇਟ ਕੀਤੀ। ਕਹਿਣ ਲੱਗਾ, ਮਹਾਰਾਜ ਤੁਸੀਂ ਇਹ ਮੇਰੀ ਮਾਇਆ ਕਿਸੇ ਗਰੀਬਾਂ ਦੇ ਅਰਥ ਲਾ ਕੇ ਇਸ ਨੂੰ ਸਫਲ ਕਰ ਦੇਣਾ। ਉਹ ਮਹਾਂਪੁਰਖ ਕਹਿਣ ਲੱਗੇ, ਭਾਈ ਠੀਕ ਹੈ। ਕਹਿੰਦੇ ਨੇ ਜਦੋਂ ਗਰੀਬ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਬਈ ਕਿਸੇ ਸ਼ਰਧਾਲੂ ਨੇ ਮਹਾਂਪੁਰਖਾਂ ਨੂੰ ਮਾਇਆ ਦਿੱਤੀ ਹੈ, ਅਤੇ ਉਹ ਲੋੜਵੰਦ ਮਹਾਂਪੁਰਖਾਂ ਦੇ ਕੋਲ ਚਲੇ ਗਏ ਅਤੇ ਜਾ ਕੇ ਆਪਣੀ ਗਰੀਬੀ ਦਾ ਦੁੱਖ ਦੱਸਣ ਲੱਗੇ, ਮਹਾਰਾਜ ਮੇਰੇ ਕੋਲ ਪਹਿਨਣ ਵਾਸਤੇ ਕੱਪੜੇ ਨਹੀਂ ਹੈ, ਮੇਰੇ ਕੋਲ ਜੋੜਾ ਨਹੀਂ ਹੈ, ਅਤੇ ਮੈਂ ਤਾਂ ਇੱਕ ਡੰਗ ਰੋਟੀ ਖਾਂਦਾ, ਦੂਜੇ ਡੰਗ ਭੁੱਖਾ ਰਹਿੰਦਾ ਹੈ, ਇਸ ਲਈ ਮੇਰੀ ਮਦਦ ਕਰੋ। ਕਿਉਂਕਿ ਗਰੀਬ ਲੋਕ ਵਿਚਾਰੇ ਇਸੇ ਤਰ੍ਹਾਂ ਹੀ ਕਰਦੇ ਨੇ। ਪਰ ਮਹਾਂਪੁਰਖ ਕਹਿਣ ਲੱਗੇ, ਭਾਈ ਨਹੀਂ, ਵੀ ਤੁਹਾਨੂੰ ਤਾਂ ਫੇਰ ਵੀ ਕੋਈ ਇੱਕ ਡੰਗ ਦੀ ਰੋਟੀ ਮਿਲਦੀ ਹੀ ਹੈ, ਅਤੇ ਕਿਸੇ ਨੂੰ ਚਲੋ ਨਵੇਂ ਕੱਪੜੇ ਨਹੀਂ ਬਣਾਉਣ ਦਾ ਸੁਭਾਗ, ਅਤੇ ਚਲੋ ਪੁਰਾਣੇ ਕੱਪੜੇ ਪਾਉਣ ਵਾਸਤੇ ਮਿਲ ਜਾਂਦੇ ਨੇ, ਇਸ ਲਈ ਜਿਹੜਾ ਬਹੁਤਾ ਗਰੀਬ ਹੈ ਅਸੀਂ ਤਾਂ ਉਹਨੂੰ ਇਹ ਮਾਇਆ ਦੇਣੀ ਹੈ। ਸਾਰੇ ਲੋਕ ਹੈਰਾਨ ਹੋਏ ਵੀ ਹੁਣ ਗਰੀਬ ਹੋਰ ਕਿਹੜਾ ਆਵੇਗਾ। ਕੁਛ ਦੇਰ ਤੋਂ ਬਾਅਦ ਕਹਿੰਦੇ ਨੇ ਜਿਹੜਾ ਇੱਥੋਂ ਦਾ ਰਾਜਾ ਸੀ ਉਹ ਨਿਕਲਿਆ ਅਤੇ ਉਹਨੇ ਵੀ ਮਹਾਂਪੁਰਖਾਂ ਦੀ ਮਹਿਮਾ ਸੁਣੀ। ਉਸ ਰਾਜੇ ਨੇ ਦੂਸਰੇ ਰਾਜੇ 'ਤੇ ਚੜ੍ਹਾਈ ਕਰਨੀ ਸੀ, ਉਹਦੀ ਰਿਆਸਤ ਖੋਣੀ ਸੀ, ਉਹਦਾ ਰਾਜ ਖੋਣਾ ਸੀ, ਅਤੇ ਉਹ ਰਾਜਾ ਮਹਾਂਪੁਰਖਾਂ ਕੋਲ ਆਇਆ, ਕਿਉਂਕਿ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਰਾਜਸੀ ਲੋਕ, ਉਹ ਮਹਾਂਪੁਰਖਾਂ ਦੇ ਕੋਲ ਵੀ ਚਲੇ ਜਾਂਦੇ ਨੇ ਵੀ ਚਲੋ ਇਹਨਾਂ ਦੀ ਵੀ ਆਸੀਸ ਲੈ ਲਈਏ। ਕੋਈ ਅੰਦਰੋਂ ਭਾਵਨਾ ਵਾਲੀ ਤਾਂ ਗੱਲ ਨਹੀਂ ਹੁੰਦੀ, ਨਾ ਕੋਈ ਬਚਨ ਮੰਨਣਾ ਹੁੰਦਾ, ਉਹ ਤਾਂ ਸਿਰਫ ਆਪਣੀ ਇੱਛਾ ਪੂਰਤੀ ਵਾਸਤੇ ਜਾਂ ਲੋਕਾਂ ਦੀ ਅੱਖੀਂ ਘੱਟਾ ਪਾਉਣ ਵਾਸਤੇ ਐਸਾ ਉਹ ਕਰਦੇ ਨੇ। ਹੁਣ ਉਹ ਰਾਜੇ ਨੇ ਸੋਚਿਆ ਵੀ ਚਲੋ ਹੁਣ ਜਾਂਦੇ ਜਾਂਦੇ ਆਪਾਂ ਮਹਾਂਪੁਰਖਾਂ ਨੂੰ ਮੱਥਾ ਟੇਕ ਚੱਲਦੇ ਹਾਂ, ਅਤੇ ਜਦੋਂ ਰਾਜਾ ਹਾਥੀ 'ਤੇ ਚੜ੍ਹ ਕੇ ਆ ਰਿਹਾ ਸੀ ਅਤੇ ਮਹਾਂਪੁਰਖਾਂ ਨੂੰ ਆ ਕੇ ਖਬਰ ਮਿਲੀ, ਕਹਿਣ ਲੱਗੇ ਮਹਾਰਾਜ ਰਾਜਾ ਤੁਹਾਡੇ ਕੋਲ ਦਰਸ਼ਨ ਕਰਨ ਵਾਸਤੇ ਆ ਰਿਹਾ ਹੈ। ਤੇ ਮਹਾਂਪੁਰਖ ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਜਿਸ ਗਰੀਬ ਬੰਦੇ ਦੀ ਅਸੀਂ ਉਡੀਕ ਕਰ ਰਹੇ ਸਾਂ ਉਹ ਗਰੀਬ ਆਦਮੀ ਆ ਰਿਹਾ ਹੈ। ਲੋਕ ਹੈਰਾਨ ਨੇ, ਕਹਿੰਦੇ ਵੀ ਰਾਜਾ ਆ ਰਿਹਾ ਤੇ ਮਹਾਂਪੁਰਖ ਕਹਿੰਦੇ ਗਰੀਬ ਆਦਮੀ ਆ ਰਿਹਾ ਹੈ। ਕਹਿੰਦੇ ਨੇ ਜਦੋਂ ਰਾਜਾ ਮਹਾਂਪੁਰਖਾਂ ਕੋਲ ਆਇਆ, ਉਸਨੇ ਬਈ ਸੋਨੇ ਦੀਆਂ ਮੋਹਰਾਂ ਮਹਾਂਪੁਰਖਾਂ ਨੂੰ ਭੇਟ ਕਰਨੀਆਂ ਚਾਹੀਆਂ ਤੇ ਮਹਾਂਪੁਰਖ ਕਹਿਣ ਲੱਗੇ, ਉਹ ਕੰਗਾਲਾ ਅਸੀਂ ਤੇਰੇ ਕੋਲੋਂ ਕੀ ਲੈਣਾ, ਤੂੰ ਕੀ ਦੇਣ ਜੋਗਾ ਹੈ, ਅਸੀਂ ਤੇਰੇ ਕੋਲੋਂ ਕੁਛ ਵੀ ਨਹੀਂ ਲੈਣਾ ਚਾਹੁੰਦੇ, ਲੈ ਲਾ ਆਪਦੀਆਂ ਮੋਹਰਾਂ। ਅਤੇ ਨਾਲ ਮਹਾਂਪੁਰਖ ਕਹਿਣ ਲੱਗੇ, ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਤੂੰ ਸਾਡੇ ਕੋਲੋਂ ਲੈ ਸਕਦੇ। ਰਾਜਾ ਬੜਾ ਹੈਰਾਨ ਹੋਇਆ, ਕਹਿੰਦਾ ਵੀ ਇਹ ਇੱਕ ਫਕੀਰ ਆਦਮੀ ਹੈ, ਗਰੀਬ ਇਨਸਾਨ ਹੈ ਅਤੇ ਮੈਂ ਰਾਜਾ ਹਾਂ, ਇਹ ਮੈਨੂੰ ਕੀ ਦੇ ਸਕਦਾ ਹੈ। ਉਹ ਕਹਿਣ ਲੱਗਾ, ਮੈਂ ਤਾਂ ਰਾਜਾ ਹਾਂ, ਤੂੰ ਇੱਕ ਫਕੀਰ ਹੈ, ਤੂੰ ਇੱਕ ਕੰਗਾਲ ਆਦਮੀ, ਤੂੰ ਮੈਨੂੰ ਕੀ ਦੇ ਸਕਦੇ। ਅੱਗੋਂ ਮਹਾਂਪੁਰਖ ਕਹਿਣ ਲੱਗੇ, ਭਾਈ ਤੂੰ ਸਾਨੂੰ ਕਹਿੰਦਾ ਵੀ ਤੂੰ ਫਕੀਰ ਹੈ, ਤੂੰ ਗਰੀਬ ਹੈ, ਅਸਲੀ ਗਰੀਬ ਤਾਂ ਤੂੰ ਹੈ, ਤੂੰ ਆਪਦੇ ਮਨ ਦੀ ਹਾਲਤ ਵੇਖ। ਰਾਜਾ ਨੀਵੀਂ ਪਾ ਕੇ ਖਲੋ ਗਿਆ। ਮਹਾਂਪੁਰਖ ਕਹਿਣ ਲੱਗੇ, ਤੂੰ ਦੱਸ ਹੁਣ ਕਿੱਧਰ ਨੂੰ ਚੜ੍ਹਾਈ ਕੀਤੀ ਹੈ। ਕਹਿਣ ਲੱਗਾ, ਮਹਾਰਾਜ ਮੈਂ ਆਪਣੇ ਦੁਸ਼ਮਣ ਰਾਜੇ 'ਤੇ ਚੜ੍ਹਾਈ ਕੀਤੀ ਹੈ, ਕਿਸ ਮਨੋਰਥ ਨੂੰ ਲੈ ਕੇ ਕੀਤੀ ਹੈ, ਅਤੇ ਮੈਂ ਮਹਾਰਾਜ ਉਹਦਾ ਰਾਜ ਖੋਣਾ, ਉਹਦਾ ਧਨ, ਉਹਦਾ ਸਾਰਾ ਕੁਝ ਮੈਂ ਆਪਣੇ ਕਬਜ਼ੇ ਵਿੱਚ ਕਰਨਾ, ਇਸ ਲਈ ਮੈਂ ਤੁਹਾਡੇ ਕੋਲੋਂ ਅਸੀਸ ਲੈਣ ਵਾਸਤੇ ਆਇਆ। ਮਹਾਂਪੁਰਖ ਕਹਿਣ ਲੱਗੇ, ਤੈਨੂੰ ਪਤਾ ਹੈ, ਤੂੰ ਕਹਿੰਦਾ ਮੈਂ ਰਾਜਾ ਹਾਂ, ਜੇ ਤੂੰ ਰਾਜਾ ਹੋਵੇਂ ਤੇ ਆਰਾਮ ਦੇ ਨਾਲ ਘਰ ਨਾ ਬੈਠੇ। ਰਾਜਾ ਦਾ ਕਹਿੰਦੇ ਜਿਹਦਾ ਮਨ ਰੱਜਿਆ ਹੋਵੇ ਉਹ ਰਾਜਾ ਹੁੰਦਾ, ਤੂੰ ਰਾਜਾ ਕਾਹਦਾ, ਤੂੰ ਤੇ ਕੰਗਾਲ ਹੈ। ਇਹ ਗੱਲ ਸੁਣ ਕੇ ਰਾਜੇ ਨੂੰ ਨਮੋਸ਼ੀ ਵੀ ਹੋਈ ਤੇ ਸ਼ਰਮਿੰਦਾ ਵੀ ਹੋਇਆ, ਤੇ ਲੋਕ ਇਸ ਗੱਲ ਨੂੰ ਸਮਝੇ ਵੀ ਮਹਾਂਪੁਰਖਾਂ ਨੇ ਜਿਹੜੀ ਗੱਲ ਆਖੀ ਹੈ ਨਾ, ਵੀ ਜਿਹੜੇ ਮਾਇਆ ਤਾਰੀ ਉਹ ਦਿਲ ਦੇ ਬਹੁਤੇ ਕੰਗਾਲ ਹੁੰਦੇ ਨੇ, ਉਹ ਮਨ ਦੇ ਬਹੁਤੇ ਗਰੀਬ ਹੁੰਦੇ ਨੇ, ਕਿਸੇ ਨੂੰ ਕੁਛ ਦੇ ਨਹੀਂ ਸਕਦੇ। ਜਿਹੜੇ ਗਰੀਬ ਹੋਣਗੇ, ਕਿਰਤੀ ਕਰਨ ਵਾਲੇ ਸਿੱਖ ਹੋਣਗੇ, ਉਹ ਤਾਂ ਸਗਾਂ ਸੇਵਾ ਕਰ ਦਿੰਦੇ ਨੇ, ਅਤੇ ਜਿਹੜੇ ਬਹੁਤੇ ਮਾਇਆਤਾਰੀ ਅਤੇ ਹੰਕਾਰੀ ਮਨੁੱਖ ਉਹ ਸੇਵਾ ਨਹੀਂ ਕਰ ਸਕਦੇ, ਉਹਨਾਂ ਨੂੰ ਹੁਕਮ ਹੀ ਨਹੀਂ ਹੁੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ ਵੀ ਦੇਖ ਲਓ, ਮਨੁੱਖ ਦਾ ਮਨ ਐਸਾ ਹੀ ਹੈ ਵੀ ਪਹਿਲਾਂ 1,000 ਰੁਪਇਆ ਇਕੱਠਾ ਕਰਦਾ ਹੈ, ਫਿਰ ਲੱਖ ਵਾਸਤੇ ਉੱਠ ਕੇ ਦੌੜਦਾ ਹੈ, ਮਾਇਆ ਦੇ ਪਿੱਛੇ ਪਿਆ, ਕਦੇ ਵੀ ਇਸ ਨੂੰ ਤ੍ਰਿਪਤੀ ਨਹੀਂ ਆਉਂਦੀ।
ਅਨਕ ਭੋਗ ਵਿਖਿਆ ਕੇ ਕਰੈ,
ਤੇ ਫਿਰ ਵੇਖ ਲਓ ਜਿਨ੍ਹਾਂ ਕੋਲੇ ਬਹੁਤੀ ਮਾਇਆ ਆ ਜਾਂਦੀ ਹੈ, ਫਿਰ ਉਹ ਖਾਣ ਪੀਣ ਪਹਿਨਣ ਭੋਗ ਬਲਾਸਾਂ ਦੇ ਸ਼ੌਕੀਨ ਬਣ ਜਾਂਦੇ ਨੇ, ਤੇ ਫਿਰ ਵੇਖ ਲਓ ਮਾਇਆ ਦੇ ਅਨੇਕਾਂ ਤਰ੍ਹਾਂ ਦੇ ਸੁੱਖ ਭੋਗਦੇ ਹਨ।
ਨਹਿ ਤ੍ਰਿਪਤਾਵੈ ਖਪ ਖਪ ਮਰੈ,
ਤੇ ਫਿਰ ਉਹ ਵਿਸ਼ਿਆਂ ਦਾ ਸੁੱਖ ਭੋਗ ਕੇ ਵੀ, ਵਿਖਿਆ ਦਾ ਅਰਥ ਮਾਇਆ ਵੀ ਹੈ, ਵਿਖਿਆ ਦਾ ਅਰਥ ਵਿਸ਼ੇ ਵੀ ਹਨ। ਅਨਕ ਭੋਗ ਵਿਖਿਆ ਕੇ ਕਰੈ, ਉਹ ਵਿਸ਼ਿਆਂ ਦੇ ਵੀ ਅਨੇਕਾਂ ਤਰ੍ਹਾਂ ਦੇ ਸੁੱਖ ਭੋਗਦੇ ਨੇ, ਪਰ ਨਹਿ ਤ੍ਰਿਪਤਾਵੈ ਉਹਨਾਂ ਦਾ ਕਦੇ ਮਨ ਰਜਦਾ ਨਹੀਂ ਹੈ, ਤੇ ਖਪ ਖਪ ਮਰੈ, ਤੇ ਮੁੜ ਮੁੜ ਕੇ ਉਹਨਾਂ ਵਿਸ਼ਿਆਂ ਦੀ ਅੱਗ ਦੇ ਵਿੱਚ ਹੀ ਸੜਦੇ, ਉਹਦੇ ਵਿੱਚ ਹੀ ਸੜਦੇ ਗਲਦੇ ਰਹਿੰਦੇ ਹਨ।
ਬਿਨਾਂ ਸੰਤੋਖ ਨਹੀਂ ਕੋ ਰਾਜੈ,
ਅਥਵਾ ਨਹਿ ਤ੍ਰਿਪਤਾਵੈ ਖਪ ਖਪ ਮਰੈ, ਬਈ ਮਾਇਆ ਦੇ ਵਿੱਚ ਕਿਸੇ ਨੂੰ ਰੱਜ ਨਹੀਂ ਆਉਂਦਾ, ਤੇ ਮਾਇਆ ਦੇ ਵਿੱਚ ਹੀ ਖਪ ਖਪ ਕੇ ਤੇ ਜੀਵ ਮਰਦੇ ਰਹਿੰਦੇ ਹਨ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਹਜ਼ੂਰ ਕਹਿੰਦੇ ਜਿੰਨਾ ਚਿਰ ਤੱਕ ਮਨ ਨੂੰ ਸੰਤੋਖ ਨਹੀਂ ਨਾ ਮਿਲਦਾ, ਮਨ ਨੂੰ ਸੰਤੋਖ ਉਸ ਬੰਦੇ ਨੂੰ ਮਿਲਦਾ ਹੈ ਵੀ ਜਿਹਨੂੰ ਨਾਮ ਦਾ ਬਾਣੀ ਦਾ ਰਸ ਪ੍ਰਾਪਤ ਹੋ ਜਾਵੇ, ਉਦੋਂ ਪਹਿਲਾਂ ਨਹੀਂ। ਹਜ਼ੂਰ ਕਹਿੰਦੇ ਬਿਨਾਂ ਸੰਤੋਖ ਤੋਂ ਕੋਈ ਵੀ ਆਦਮੀ ਰੱਜ ਨਹੀਂ ਸਕਦਾ।
ਸੁਪਨ ਮਨੋਰਥ ਬਿਰਥੇ ਸਭ ਕਾਜੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆ ਜਿੰਨੇ ਵੀ ਸੁਪਨੇ ਦੇ ਮਨੋਰਥ ਨੇ, ਮਨੋਰਾਜ ਨੇ, ਇਹ ਸਾਰੇ ਵਿਅਰਥ ਹੁੰਦੇ ਨੇ। ਇਸੇ ਤਰ੍ਹਾਂ ਮਨੁੱਖ ਸਭ ਕਾਜੈ, ਜਿਤਨੇ ਵੀ ਦੁਨਿਆਵੀ ਕੰਮ ਕਾਰ ਕਰ ਰਿਹਾ ਹੈ ਨਾ, ਤੇ ਇਹ ਵੀ ਸਾਰੇ ਮਨੋਰਾਜ ਵਾਂਗੂ ਇਹ ਸਾਰੇ ਦੇ ਸਾਰੇ ਨਿਸਫਲ ਹੁੰਦੇ ਨੇ। ਜਿਵੇਂ ਉਹ ਸ਼ੇਖ ਚਿਲੀ ਦੀ ਇੱਕ ਆਮ ਇਹ ਕਹਾਣੀ ਪ੍ਰਚਲਿਤ ਹੈ ਵੀ ਉਹ ਸ਼ੇਖ ਚਿਲੀ ਨੂੰ ਕਿਸੇ ਵਪਾਰੀ ਨੇ ਆਪਣੇ ਘਿਓ ਦਾ ਕੁੱਪਾ ਚੁਕਵਾ ਦਿੱਤਾ, ਤੇ ਉਹਨੂੰ ਕਹਿਣ ਲੱਗਾ ਲੈ ਵੀ ਤੂੰ ਇਹ ਮੇਰਾ ਕੁੱਪਾ ਛੱਡ ਕੇ ਆ, ਤੇ ਮੈਂ ਤੈਨੂੰ ਇਹਦਾ ਮਿਹਨਤਾਨਾ ਇੰਨਾ ਦੇਵਾਂਗਾ। ਤੇ ਉਹਨੇ ਮਨ ਵਿੱਚ ਸੋਚ ਲਿਆ, ਕਹਿੰਦਾ ਵੀ ਜਿੰਨੀ ਮਿਹਨਤ ਮੈਨੂੰ ਮਿਲੇਗੀ ਤੇ ਮੈਂ ਉਹਦੀ ਇੱਕ ਮੁਰਗੀ ਖਰੀਦਾਂਗਾ, ਮੁਰਗੀ ਆਂਡੇ ਦੇਵੇਗੀ, ਮੈਂ ਅੱਗੇ ਹੋਰ ਵਪਾਰ ਕਰਾਂਗਾ, ਫਿਰ ਮੈਂ ਬੱਕਰੀ ਲਵਾਂਗਾ, ਫਿਰ ਮੈਂ ਗਾਂ ਲਵਾਂਗਾ, ਫਿਰ ਮੱਝ ਲਵਾਂਗਾ, ਤੇ ਫਿਰ ਮੈਂ ਆਪਣਾ ਵਿਆਹ ਕਰਾਵਾਂਗਾ, ਫਿਰ ਮੈਂ ਆਪਣਾ ਘਰ ਵਸਾਵਾਂਗਾ, ਬੱਚੇ ਪੈਦਾ ਹੋਣਗੇ ਤੇ ਮੇਰੇ ਘਰ ਵਾਲੀ ਮੈਨੂੰ ਕਵੇਗੀ ਰੋਟੀ ਤਿਆਰ ਹੈ ਰੋਟੀ ਖਾ ਲਓ, ਤੇ ਮੈਂ ਕਹੂੰਗਾ ਨਹੀਂ ਮੈਨੂੰ ਹਾਲੇ ਭੁੱਖ ਨਹੀਂ, ਫਿਰ ਉਹ ਬੱਚਿਆਂ ਨੂੰ ਭੇਜੇਗੀ ਤੇ ਵੀ ਤੁਸੀਂ ਜਾ ਕੇ ਆਪਣੇ ਬਾਪੂ ਨੂੰ ਕਹੋ ਰੋਟੀ ਖਾ ਲਵੇ, ਤੇ ਮੈਂ ਫਿਰ ਗੁੱਸੇ ਵਿੱਚ ਆ ਕੇ ਉਹਦੇ ਲੱਤ ਮਾਰਾਂਗਾ, ਤੂੰ ਕੌਣ ਹੁੰਦੀ ਆ ਮੈਨੂੰ ਇਹ ਗੱਲ ਕਹਿਣ ਵਾਲੀ, ਮੇਰਾ ਜੀ ਕਰੇ ਖਾਵਾਂ ਨਾ ਖਾਵਾਂ। ਉਹ ਲੱਤ ਉਧਰ ਮਾਰੀ ਤੇ ਉਧਰ ਕੁੱਪੇ ਵਿੱਚ ਜਾ ਵੱਜੀ, ਕੁੱਪਾ ਉਸਦਾ ਘਿਓ ਦਾ ਰੁੜ ਗਿਆ ਤੇ ਵਪਾਰੀ ਕਹਿਣ ਲੱਗਾ ਤੂੰ ਇਹ ਕੀ ਕੀਤਾ ਮੇਰਾ ਘਿਓ ਦਾ ਕੁੱਪਾ ਰੋੜ ਦਿੱਤਾ। ਕਹਿੰਦਾ ਤੇਰਾ ਘਿਓ ਦਾ ਕੁੱਪਾ ਰੁੜਿਆ ਤੇ ਮੇਰਾ ਸਾਰਾ ਪਰਿਵਾਰ ਹੀ ਰੁੜ ਗਿਆ। ਇਹਨੂੰ ਕਹਿੰਦੇ ਮਨੋਰਾਜ। ਹਜ਼ੂਰ ਕਹਿੰਦੇ ਨੇ ਇਸ ਤਰ੍ਹਾਂ ਜਿਹੜੇ ਹਵਾਈ ਕਿਲੇ ਉਸਾਰੀ ਜਾਣੇ, ਮਨ ਦੇ ਵਿੱਚ ਸੋਚੀ ਜਾਣਾ, ਬਿਨਾਂ ਮਤਲਬ ਤੋਂ ਸੋਚੀ ਜਾਣਾ, ਇਹ ਜਿਹੜੇ ਸੁਪਨੇ ਦੇ ਮਨੋਰਥ ਨੇ ਉਹ ਸਾਰੇ ਵਿਅਰਥ ਹੁੰਦੇ ਨੇ। ਇਸੇ ਤਰ੍ਹਾਂ ਸਾਰੇ ਸੰਸਾਰ ਦੇ ਕਾਰ ਵਿਹਾਰ ਵੀ ਝੂਠੇ ਹੀ ਹਨ।
ਨਾਮ ਰੰਗ ਸਰਬ ਸੁਖ ਹੋਏ।
ਲੋ ਸਤਿਗੁਰੂ ਕਹਿੰਦੇ ਅਸਲੀ ਜਿਹੜੀ ਕੰਮ ਆਉਣ ਵਾਲੀ ਗੱਲ ਇਹ ਹੈ ਵੀ ਨਾਮ ਦੇ ਰੰਗ ਨਾਲ, ਜਦੋਂ ਸਾਡੇ ਮਨ ਨੂੰ ਨਾਮ ਦਾ ਰੰਗ ਚੜ ਜਾਵੇ ਅਥਵਾ ਨਾਮ ਦੇ ਨਾਲ ਪ੍ਰੇਮ ਪੈ ਜਾਵੇ ਫਿਰ ਸਾਰੇ ਸੁਖ ਪ੍ਰਾਪਤ ਹੁੰਦੇ ਹਨ।
ਵਡਭਾਗੀ ਕਿਸੈ ਪ੍ਰਾਪਤ ਹੋਏ।
ਪਰ ਹਜ਼ੂਰ ਕਹਿੰਦੇ ਜਿਹੜੀ ਨਾਮ ਦੇ ਰੰਗ ਵਾਲੀ ਅਵਸਥਾ ਹੈ, ਨਾਮ ਦੇ ਪਿਆਰ ਵਾਲੀ ਅਵਸਥਾ ਹੈ, ਕਿਸੇ ਵਡਭਾਗੀ ਪੁਰਸ਼ ਨੂੰ ਹੀ ਪ੍ਰਾਪਤ ਹੁੰਦੀ ਹੈ।
ਕਰਨ ਕਰਾਵਨੇ ਆਪੇ ਆਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਆਪਣੇ ਆਪ ਹੀ ਸਭ ਕੁਝ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
ਸਦਾ ਸਦਾ ਨਾਨਕ ਹਰ ਜਾਪ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਤੇ ਸਦਾ ਸਦਾ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਹਾਂ।
ਕਰਨ ਕਰਾਵਨ ਕਰਨੈ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੀ ਹੀ ਮਹਿਮਾ ਕਰਦੇ ਹਨ ਵੀ ਉਹ ਵਾਹਿਗੁਰੂ ਸਭ ਕੁਝ ਕਰਨ ਕਰਾਉਣ ਵਾਲਾ ਹੈ ਤੇ ਕਰਨ ਹਾਰ ਵੀ ਉਹ ਆਪ ਹੈ।
ਇਸਕੇ ਹੱਥ ਕਹਾ ਵਿਚਾਰ।
ਇਹ ਜਿਹੜਾ ਜੀਵ ਹੈ ਇਸ ਜੀਵ ਵਿਚਾਰੇ ਦੇ ਹੱਥ ਵਿੱਚ ਕੀ ਹੈ? ਕੁਝ ਵੀ ਨਹੀਂ ਹੈ। ਵਿਚਾਰ ਦਾ ਅਰਥ ਹੈ ਵੀ ਵਿਚਾਰਾ। ਇਸਕੇ ਹੱਥ ਕਹਾ ਵਿਚਾਰ ਅਥਵਾ ਕੋਈ ਵੀ ਵਿਚਾਰ, ਕੋਈ ਵੀ ਗੱਲ ਇਸ ਮਨੁੱਖ ਦੇ ਹੱਥ ਵਿੱਚ ਕਿੱਥੇ ਹੈ? ਭਾਵੇਂ ਇਸ ਮਨੁੱਖ ਦੇ ਹੱਥ ਵਿੱਚ ਕੋਈ ਵਿਚਾਰ ਨਹੀਂ ਹੈ, ਸੋਚਣਾ ਵੀ ਮਨੁੱਖ ਦੇ ਆਪਣੇ ਹੱਥ ਵਸ ਨਹੀਂ ਹੈ। ਇਹ ਨਹੀਂ ਪਤਾ ਵੀ ਕਈ ਵਾਰੀ ਬੰਦਾ ਗਲਤ ਹੀ ਸੋਚ ਲੈਂਦਾ ਤੇ ਗਲਤ ਸੋਚ ਸੋਚ ਕੇ ਤੇ ਆਪਣੇ ਉਹ ਆਪਣੇ ਬੁਣੇ ਜਾਲ ਦੇ ਵਿੱਚ ਆਪ ਹੀ ਫਸ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭਾਈ ਉਹ ਵਾਹਿਗੁਰੂ ਸਭ ਕੁਝ ਕਰਨ ਕਰਾਉਣ ਵਾਲਾ ਹੈ। ਇਸ ਜੀਵ ਦੇ ਹੱਥ ਦੇ ਵਿੱਚ ਕੋਈ ਵਿਚਾਰ ਕਿੱਥੇ? ਭਾਵ ਕੋਈ ਵੀ ਵਿਚਾਰ ਜੀਵ ਦੇ ਆਪਣੇ ਹੱਥ ਵਸ ਵੀ ਨਹੀਂ ਹੈ।
ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ।
ਅਥਵਾ ਇਸਕਾ ਹੱਥ ਕਹਾ ਵਿਚਾਰ, ਇਸ ਗੱਲ ਦੀ ਵਿਚਾਰ ਕਰਕੇ ਵੇਖ ਲੈ ਇਸ ਜੀਵ ਦੇ ਹੱਥ ਵਿੱਚ ਕਿੱਥੇ ਕੀ ਹੈ? ਕੁਝ ਵੀ ਨਹੀਂ ਹੈ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਹਜ਼ੂਰ ਕਹਿੰਦੇ ਉਹ ਵਾਹਿਗੁਰੂ ਜਿਹੋ ਜੀ ਕਿਸੇ ਤੇ ਨਜ਼ਰ ਕਰੇ ਤੈਸਾ ਹੋਏ ਤੇ ਉਹੋ ਜਿਹਾ ਹੀ ਉਹ ਜੀ ਬਣ ਜਾਂਦਾ ਹੈ।
ਆਪੇ ਆਪ ਆਪ ਪ੍ਰਭ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਤਿੰਨੇ ਕਾਲਾਂ ਦੇ ਵਿੱਚ, ਭੂਤ ਭਵਿੱਖ ਵਰਤਮਾਨ, ਤਿੰਨੇ ਕਾਲਾਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਭਾਈ ਆਪਣੇ ਆਪ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ।
ਜੋ ਕੁਛ ਕੀਨੋ ਸੋ ਆਪਣੇ ਰੰਗ।
ਲੋ ਜੋ ਕੁਝ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਕੀਤਾ ਹੈ ਉਹ ਆਪਣੇ ਰੰਗ ਵਿੱਚ, ਆਪਣੇ ਆਨੰਦ ਵਿੱਚ, ਆਪਣੀ ਮੌਜ ਵਿੱਚ ਹੀ ਕੀਤਾ ਹੈ।
ਸਭ ਤੇ ਦੂਰ ਹੈ ਸਭ ਹੂ ਕੈ ਸੰਗ।
ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭਾਈ ਸਭ ਤੋਂ ਦੂਰ ਵੀ ਹੈ ਤੇ ਸਭ ਦੇ ਨਾਲ ਅੰਗ ਸੰਗ ਵੀ ਵਸ ਰਿਹਾ ਹੈ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਮਨਮੁੱਖਾਂ ਤੋਂ ਦੂਰ ਹੈ ਤੇ ਗੁਰਮੁਖਾਂ ਦੇ ਨੇੜੇ ਹੈ। ਕਿਉਂਕਿ ਮਨਮੁੱਖ ਆਦਮੀ ਇਹ ਸੋਚਦੇ ਨੇ ਵੀ ਪਤਾ ਨਹੀਂ ਰੱਬ ਕਿੱਥੇ ਹੋਵੇਗਾ, ਜਾਂ ਹੈ ਵੀ ਜਾਂ ਨਹੀਂ, ਇਹ ਮਨਮੁੱਖਾਂ ਦੀ ਹਾਲਤ ਹੁੰਦੀ ਹੈ। ਤੇ ਜਿਹੜੇ ਗੁਰਮੁਖ ਨੇ ਉਹ ਕਹਿੰਦੇ ਨੇ ਵਾਹਿਗੁਰੂ ਹਮੇਸ਼ਾ ਨੇੜੇ ਵਸ ਰਿਹਾ ਹੈ। ਇਉਂ ਵਾਹਿਗੁਰੂ ਸਾਰਿਆਂ ਤੋਂ ਦੂਰ ਵੀ ਹੈ ਤੇ ਸਾਰਿਆਂ ਦੇ ਨਾਲ ਵੀ ਹੈ। ਦੂਰ ਇਸ ਲਈ ਹੈ ਕਿਉਂਕਿ ਉਹ ਅਸੰਗ ਹੈ, ਤੇ ਨੇੜੇ ਇਸ ਲਈ ਹੈ ਕਿ ਸਭ ਦੇ ਅੰਦਰ ਬੈਠਾ ਹੈ।
ਬੂਝੈ ਦੇਖੈ ਕਰੈ ਵਿਵੇਕ।
ਲੋ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਹਰ ਗੱਲ ਨੂੰ ਸਮਝਦਾ ਵੀ ਹੈ ਤੇ ਦੇਖਦਾ ਵੀ ਹੈ ਤੇ ਕਰੈ ਵਿਵੇਕ। ਤੇ ਹਰ ਗੱਲ ਦੀ ਵਿਵੇਕ ਦਾ ਅਰਥ ਹੈ ਵਿਚਾਰ ਵੀ ਕਰਦਾ, ਵਿਵੇਕ ਦਾ ਅਰਥ ਫੈਸਲਾ। ਉਹ ਸਮਝਦਾ ਵੀ ਹੈ, ਦੇਖਦਾ ਵੀ ਹੈ ਤੇ ਹਰ ਗੱਲ ਦਾ ਵਿਵੇਕ ਫੈਸਲਾ ਵੀ ਆਪ ਕਰਦਾ ਹੈ।
ਆਪਹਿ ਏਕ ਆਪਹਿ ਅਨੇਕ।
ਲੋ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਇੱਕ ਅਦਵੈਤ ਸਰੂਪ ਹੈ ਤੇ ਆਪਹਿ ਅਨੇਕ ਤੇ ਉਹ ਆਪ ਹੀ ਅਨੇਕ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਵਿਚਰ ਰਿਹਾ ਹੈ, ਕਿਉਂਕਿ ਉਸ ਵਾਹਿਗੁਰੂ ਦੀ ਐਸੀ ਸਮਰੱਥਾ ਹੈ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਉਹ ਆਪਣੀ ਕੁਦਰਤ ਦੇ ਨਾਲ ਅਨੇਕਾਂ ਰੂਪ ਧਾਰਨ ਕਰ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਆਪ ਹੀ ਇੱਕ ਨਿਰਗੁਣ ਸਰੂਪ ਹੈ ਅਤੇ ਆਪ ਹੀ ਅਨੇਕਾਂ ਰੂਪ ਹੋ ਕੇ ਉਹ ਵਾਹਿਗੁਰੂ ਵੈਰਾਟ ਰੂਪ ਹੋ ਕੇ ਅਨੇਕਾਂ ਰੂਪ ਧਾਰਨ ਕਰਕੇ ਵਿਚਰ ਰਿਹਾ ਹੈ।
ਮਰੈ ਨਾ ਬਿਨਸੈ ਆਵੈ ਨਾ ਜਾਏ।
ਉਹ ਅਕਾਲ ਪੁਰਖ ਵਾਹਿਗੁਰੂ ਨਾ ਕਦੀ ਮਰਦਾ ਹੈ, ਨਾ ਕਦੀ ਨਾਸ ਹੁੰਦਾ ਹੈ, ਤੇ ਨਾ ਹੀ ਕਦੀ ਆਉਂਦਾ ਹੈ, ਨਾ ਹੀ ਕਦੀ ਜਾਂਦਾ ਹੈ।
ਨਾਨਕ ਸਦ ਹੀ ਰਹਿਆ ਸਮਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਸਾਰਿਆਂ ਦੇ ਵਿੱਚ ਹੀ ਸਮਾ ਰਿਹਾ ਹੈ।
ਆਪ ਉਪਦੇਸ਼ ਸਮਝੈ ਆਪ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆਪ ਹੀ ਉਹ ਗੁਰੂ ਰੂਪ ਹੋ ਕੇ ਉਪਦੇਸ਼ ਦਿੰਦਾ ਹੈ ਤੇ ਆਪ ਹੀ ਜਗਿਆਸੂ ਰੂਪ ਹੋ ਕੇ ਉਸ ਦਿੱਤੇ ਉਪਦੇਸ਼ ਨੂੰ ਸਮਝਦਾ ਹੈ। ਭਾਵ ਗੁਰੂ ਵਿੱਚ ਵੀ ਤੇ ਸਿੱਖ ਦੇ ਵਿੱਚ ਵੀ ਵਾਹਿਗੁਰੂ ਆਪ ਵਰਤ ਰਿਹਾ ਹੈ।
ਆਪੇ ਰਚਿਆ ਸਭ ਕੈ ਸਾਥ।
ਉਹ ਵਾਹਿਗੁਰੂ ਪਰਮੇਸ਼ਰ ਭਾਈ ਆਪ ਹੀ ਸਭ ਦੇ ਸਾਥ ਨਾਲ ਹੋ ਕੇ ਰਚਿਆ ਦਾ ਅਰਥ ਉਹਦੇ ਵਿੱਚ ਤਦਾਕਾਰ ਹੋਇਆ ਹੋਇਆ, ਚਾਹੇ ਕੋਈ ਵਸਤੂ ਹੈ ਚਾਹੇ ਵਿਅਕਤੀ ਹੈ, ਤੇ ਸਭ ਦੇ ਨਾਲ ਹੋ ਕੇ ਵਾਹਿਗੁਰੂ ਸਭ ਦੇ ਨਾਲ ਰਚਿਆ ਮਿਚਿਆ ਹੋਇਆ ਹੈ।
ਆਪ ਕੀਨੋ ਆਪਣ ਵਿਸਥਾਰ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਨੇ ਤੇ ਆਪਣੇ ਆਪ ਹੀ ਇਹ ਸਾਰਾ ਵਿਸਤਾਰ ਕੀਤਾ ਹੈ। ਕੀਤਾ ਪਸਾਓ ਏਕੋ ਕੁਵਾਓ ਤਿਸਤੇ ਹੋਏ ਲੱਖ ਦਰਿਆਓ। ਇਹ ਕਿਤਨਾ ਵੱਡਾ ਸੰਸਾਰ ਦਾ ਵਿਸਥਾਰ ਹੈ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਹਜ਼ੂਰ ਕਹਿੰਦੇ ਆਪ ਕਿਨੂੰ ਆਪਣ ਵਿਸਥਾਰ। ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਇਸ ਆਪਣੇ ਸੰਸਾਰ ਦਾ ਅਥਵਾ ਆਪਣੇ ਵਜੂਦ ਦਾ ਵਿਸਤਾਰ ਕੀਤਾ ਹੈ।
ਸਭ ਕਛ ਉਸ ਕਾ ਉਹ ਕਰਨਾ ਹਾਰ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਭ ਕੁਛ ਉਸਦਾ ਹੈ ਤੇ ਉਹ ਸਭ ਕੁਝ ਕਰਨਾ ਹਾਰ, ਉਹ ਸਭ ਕੁਝ ਰਚਣ ਵਾਲਾ ਹੈ।
ਉਸਤੇ ਭਿੰਨ ਕਹੋ ਕਿਛ ਹੋਏ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੱਸੋ ਉਸ ਤੋਂ ਭਿੰਨ ਵੱਖਰਾ ਕੁਝ ਹੋ ਸਕਦਾ ਹੈ? ਭਾਵ ਕੁਝ ਵੀ ਨਹੀਂ ਹੋ ਸਕਦਾ। ਹੁਣ ਤੁਸੀਂ ਜਰਾ ਇੱਕ ਮਿੰਟ ਲਈ ਸੋਚੋ, ਆਦਮੀ ਠੀਕ ਹੈ ਧਰਤੀ ਤੋਂ ਵੀ ਦੂਰ ਜਾ ਸਕਦਾ ਹੈ, ਹੋ ਸਕਦਾ ਇਹ ਮਨੁੱਖ ਹਵਾ ਤੋਂ ਵੀ ਦੂਰ ਚਲਿਆ ਜਾਵੇ ਆਕਸੀਜਨ ਲੈ ਕੇ, ਅਤੇ ਪਰ ਮਨੁੱਖ ਹੋਰ ਸਭ ਥਾਵਾਂ ਤੋਂ ਦੂਰ ਜਾ ਸਕਦਾ ਹੈ ਪਰ ਉਹ ਆਕਾਸ਼ ਤੋਂ ਦੂਰ ਨਹੀਂ ਜਾ ਸਕਦਾ, ਕਿਉਂਕਿ ਆਕਾਸ਼ ਸੂਖਮ ਤੱਤ ਹੈ ਅਤੇ ਵਿਆਪਕ ਹੈ। ਕੋਈ ਆਦਮੀ ਚਾਹੇ ਧਰਤੀ 'ਤੇ ਹੋਵੇ ਅਤੇ ਚਾਹੇ ਉੱਪਰਲੇ ਮੰਡਲਾਂ ਵਿੱਚ ਹੋਵੇ, ਚਾਹੇ ਕਿਤੇ ਵੀ ਚਲਿਆ ਜਾਵੇ, ਆਕਾਸ਼ ਤੋਂ ਬਾਹਰ ਨਹੀਂ ਜਾ ਸਕਦਾ। ਅਤੇ ਉਹ ਵਾਹਿਗੁਰੂ ਆਕਾਸ਼ ਨੂੰ ਵੀ ਅਵਕਾਸ਼ ਦੇਣ ਵਾਲਾ ਹੈ, ਉਹ ਆਕਾਸ਼ ਵਿੱਚ ਵੀ ਵਿਆਪਕ ਹੈ। ਉਸ 'ਤੇ ਪੈਨ ਕਹੋ ਕਿਛ ਹੋਏ, ਫਿਰ ਦੱਸੋ ਉਸ ਤੋਂ ਵੱਖ ਕਦੇ ਕੁਛ ਹੋ ਸਕਦਾ? ਕਦੀ ਵੀ ਨਹੀਂ ਹੋ ਸਕਦਾ।
ਥਾਨ ਥਨੰਤਰ ਏਕੈ ਸੋਏ।
ਲੋ, ਹਜ਼ੂਰ ਕਹਿੰਦੇ ਨੇ ਭਾਈ ਜਿੰਨੇ ਵੀ ਅਸਥਾਨ ਨੇ ਉਹਨਾਂ ਦੇ ਅੰਦਰ ਵੀ ਅਤੇ ਉਹਨਾਂ ਦੇ ਬਾਹਰ ਵੀ ਇੱਕੋ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਹੈ।
ਆਪਣੇ ਚਲਤ ਆਪ ਕਰਨਾ ਹਾਰ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਦੇ ਜਿਹੜੇ ਚਲਦ ਅਰਥ ਹੈ ਚਰਿੱਤਰ, ਜਿਹੜੇ ਉਸਦੇ ਚੋਜ ਨੇ ਉਹਦੇ ਕੌਤਕ ਨੇ, ਆਪ ਕਰਨਾ ਹਰ ਉਹਨਾਂ ਨੂੰ ਆਪ ਹੀ ਕਰਨ ਵਾਲਾ ਹੈ।
ਕੌਤਕ ਕਰੈ ਰੰਗ ਅਪਾਰ।
ਲੋ, ਉਹ ਵਾਹਿਗੁਰੂ ਪਰਮੇਸ਼ਰ ਵੀ ਅਪਾਰ ਦਾ ਅਰਥ ਹੈ ਵੀ ਅਣਗਿਣਤ ਪ੍ਰਕਾਰ ਦੇ ਕੌਤਕ ਕਰਦਾ ਹੈ ਤੇ ਰੰਗ ਅਨੇਕਾਂ ਰੰਗਾਂ ਦੇ, ਭਾਵ ਰੰਗ ਦਾ ਅਰਥ ਮੌਜ ਵੀ ਹੈ। ਉਹ ਵਾਹਿਗੁਰੂ ਆਪਣੀ ਮੌਜ ਦੇ ਵਿੱਚ ਅਨੇਕਾਂ ਹੀ ਕੌਤਕ ਕਰ ਰਿਹਾ ਹੈ।
ਮਨ ਮਹਿ ਆਪ ਮਨ ਆਪਣੇ ਮਾਹੇ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਵਾਹਿਗੁਰੂ ਮਨ ਮਹਿ ਆਪ ਸਾਰੇ ਜੀਵਾਂ ਦੇ ਮਨ ਦੇ ਵਿੱਚ ਆਪ ਵਸ ਰਿਹਾ ਹੈ ਤੇ ਸਾਰੇ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਆਪਣੇ ਵਿੱਚ ਵਸ ਰਹੇ ਨੇ। ਇਸ ਲਈ ਮਨ ਵਾਹਿਗੁਰੂ ਵਿੱਚ ਤੇ ਵਾਹਿਗੁਰੂ ਸਾਰੇ ਮਨਾਂ ਦੇ ਵਿੱਚ ਵਸ ਰਿਹਾ ਹੈ।
ਨਾਨਕ ਕੀਮਤ ਕਹਿਣ ਨਾ ਜਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਮਤ, ਭਾਵ ਉਸਦੀ ਮਹਿਮਾ, ਉਸਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਸਤ 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 ਪ੍ਰਭ ਸਵਾਮੀ।
ਲੋਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤ ਕਰਦੇ ਹਨ, ਸਤ 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 ਪ੍ਰਭ ਸਵਾਮੀ। ਉਹ ਅਕਾਲ ਪੁਰਖ ਵਾਹਿਗੁਰੂ ਆਦਿ ਕਾਲ ਦੇ ਵਿੱਚ ਵੀ ਸੱਚ ਸਰੂਪ ਸੀ ਅਤੇ ਹੁਣ ਵਰਤਮਾਨ ਕਾਲ ਦੇ ਵਿੱਚ ਵੀ ਸੱਚ ਸਰੂਪ ਹੈ ਅਤੇ ਅੱਗੇ ਭਵਿੱਖਤ ਨੂੰ ਵੀ ਉਹ ਸੱਚ ਸਰੂਪ ਹੋਵੇਗਾ।
ਗੁਰਪ੍ਰਸਾਦ ਕਿਨੈ ਵਖਿਆ ਨੇ,
ਹਾਂ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਨੇ ਹੀ ਉਸ ਵਾਹਿਗੁਰੂ ਦੇ ਨਾਮ ਨੂੰ ਅਤੇ ਉਹਦੇ ਜਸ ਨੂੰ ਉਚਾਰਨ ਕੀਤਾ ਹੈ। ਉਹ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ ਸੱਚ ਸਰੂਪ ਹੈ, ਜਿਵੇਂ ਸਤਿਗੁਰੂ ਨੇ ਮੂਲ ਮੰਤਰ ਵਿੱਚ ਲਿਖਿਆ ਹੈ ਨਾ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਮਾਨੋ ਉਹਦੀ ਹੀ ਵਿਆਖਿਆ ਹੋ ਰਹੀ ਹੈ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਮਾਲਕ ਤਿੰਨੇ ਕਾਲਾਂ ਵਿੱਚ ਸੱਚ ਸਰੂਪ ਹੈ ਅਤੇ ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਨੇ ਹੀ ਉਹਦੇ ਨਾਮ ਨੂੰ ਅਤੇ ਜਸ ਨੂੰ ਉਚਾਰਨ ਕੀਤਾ ਹੈ।
ਸੱਚ 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 ਸਭ ਕੀਨਾ,
ਲੋ ਹਜ਼ੂਰ ਕਹਿੰਦੇ ਨੇ ਉਸ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਮਨ ਕਰਕੇ ਬਾਣੀ ਕਰਕੇ ਅਤੇ ਸਰੀਰ ਕਰਕੇ ਵੀ ਜਿਹੜਾ ਸੱਚ ਸਰੂਪ ਹੈ, ਸੱਚ ਸਭ ਕੀਨਾ, ਉਸਨੇ ਜੋ ਵੀ ਕੁਛ ਕੀਤਾ ਹੈ ਉਹ ਸੱਚ ਮੁੱਚ ਹੀ ਕੀਤਾ ਹੈ। ਇਹਦੇ ਵਿੱਚ ਭਾਵ ਝੂਠ ਨਹੀਂ ਹੈ, ਜੋ ਉਸ ਵਾਹਿਗੁਰੂ ਪਰਮੇਸ਼ਰ ਨੇ ਕੀਤਾ ਹੈ ਵੀ ਉਹ ਸੱਚ ਮੁੱਚ ਹੀ ਕੀਤਾ ਹੈ। ਜਾਂ ਇਹਦਾ ਦੂਜਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਸੱਚ 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 ਸਭ ਕੀਨਾ, ਉਹ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ ਆਪ ਸੱਚ ਸਰੂਪ ਹੈ ਅਤੇ ਉਹ ਸੱਚ ਸਰੂਪ ਨੇ ਜੋ ਵੀ ਪੈਦਾ ਕੀਤਾ ਹੈ ਉਹ ਵੀ ਸੱਚ ਹੀ ਪੈਦਾ ਕੀਤਾ ਹੈ। ਇਹਦਾ ਮਤਲਬ ਇਹ ਹੈ ਭਾਵੇਂ ਆਪਾਂ ਸੰਸਾਰ ਨੂੰ ਨਾਸ਼ਵੰਤ ਸਮਝਦੇ ਹਾਂ ਪਰ ਜਿਹੜਾ ਇਹਦਾ ਅਸਲੀ ਆਧਾਰ ਹੈ, ਇਹਦਾ ਅਸਲੀ ਜਿਹੜਾ ਮੂਲ ਹੈ, ਉਹ ਕਦੇ ਨਾਸ਼ ਹੋਣ ਵਾਲਾ ਨਹੀਂ ਹੈ। ਜਿਵੇਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਲਿਖਿਆ ਹੈ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ। ਉੱਥੇ ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਸਾਰਿਆਂ ਨੂੰ ਹੀ ਸੱਚੇ ਬਿਆਨ ਕੀਤਾ। ਇਹਦਾ ਮਤਲਬ ਇਹ ਹੈ ਵੀ ਤਿੰਨ ਪ੍ਰਕਾਰ ਦੀ ਸੱਤਾ ਮੰਨੀ ਹੈ, ਇੱਕ ਪ੍ਰਾਤੀਪਾਸਕ ਸੱਤਾ ਹੁੰਦੀ ਹੈ, ਦੂਸਰੀ ਵਿਵਹਾਰਕ ਸੱਤਾ ਹੁੰਦੀ ਹੈ ਅਤੇ ਤੀਜੀ ਜਿਹੜੀ ਪਰਮਾਰਥਕ ਸੱਤਾ ਹੁੰਦੀ ਹੈ। ਇਹ ਕੁਛ ਵਿਧਾਨ ਦੇ ਪਦਾਰਥ ਨੇ। ਪ੍ਰਾਤੀਪਾਸਕ ਸੱਤਾ ਤਾਂ ਉਸਨੂੰ ਕਹਿੰਦੇ ਨੇ ਵੀ ਜਿਹੜੀ ਪ੍ਰਤੀਤੀ ਮਾਤਰ ਕੋਈ ਚੀਜ਼ ਹੋਵੇ। ਪ੍ਰਤੀਤੀ ਮਾਤਰ ਤੋਂ ਮੁਰਾਦ ਹੈ ਜਿਵੇਂ ਥੋੜ੍ਹੇ ਜਿਹੇ ਹਨੇਰੇ ਵਿੱਚ ਆਪਾਂ ਰੱਸੀ ਨੂੰ ਸੱਪ ਸਮਝ ਲੈਂਦੇ ਹਾਂ, ਡਰਦੇ ਵੀ ਹਾਂ ਅਤੇ ਸਾਡਾ ਦਿਲ ਵੀ ਕੰਬ ਜਾਂਦਾ ਹੈ, ਅਤੇ ਪਰ ਵਾਸਤਵ ਦੇ ਵਿੱਚ ਉਹ ਸੱਪ ਹੁੰਦਾ ਨਹੀਂ। ਇਹਨੂੰ ਪ੍ਰਾਤੀਪਾਸਕ ਸੱਤਾ ਕਹਿੰਦੇ ਨੇ। ਜਾਂ ਕਈ ਵਾਰੀ ਭੁਲੇਖੇ ਦੇ ਨਾਲ ਕੋਈ ਸਿੱਪੀ ਪਈ ਹੋਵੇ ਅਤੇ ਸਿੱਪੀ ਦਾ ਜਿਹੜਾ ਅੰਦਰੋਂ ਰੰਗ ਹੁੰਦਾ ਹੈ ਉਹ ਚਾਂਦੀ ਵਾਂਗੂ ਚਮਕਦਾ ਹੈ, ਉਹ ਸਿੱਪੀ ਨੂੰ ਦੇਖ ਕੇ ਚਾਂਦੀ ਦੀ ਪ੍ਰਤੀਤੀ ਹੁੰਦੀ ਹੈ, ਉਹਨੂੰ ਪ੍ਰਾਤੀਪਾਸਕ ਸੱਤਾ ਕਹਿੰਦੇ ਨੇ। ਪਰ ਉਹ ਸਿੱਪੀ ਵਿੱਚ ਚਾਂਦੀ ਦਾ ਤਿੰਨੇ ਕਾਲ ਹੀ ਨਹੀਂ ਹੁੰਦੀ, ਪਰ ਉਹ ਪ੍ਰਤੀਤ ਹੁੰਦੀ ਭੁਲੇਖਾ ਲੱਗ ਜਾਂਦਾ ਹੈ। ਕਈ ਵਾਰੀ ਕੋਈ ਲਾਲ ਰੰਗ ਦਾ ਮਣਕਾ ਪਿਆ ਹੋਵੇ ਜਾਂ ਕੋਈ ਹੋਰ ਚੀਜ਼ ਪਈ ਹੋਵੇ, ਭੁਲੇਖਾ ਲੱਗ ਜਾਂਦਾ ਹੈ ਵੀ ਇਹ ਸ਼ਾਇਦ ਕੋਈ ਲਾਲ ਰੰਗ ਦੀ ਮਣੀ ਨਾ ਪਈ ਹੋਵੇ। ਇੱਕ ਵਾਰ ਐਸਾ ਵੀ ਜ਼ਿਕਰ ਆਉਂਦਾ, ਪਰਥਰੀ ਰਾਜਾ ਇੱਕ ਵਾਰੀ ਤੁਰਿਆ ਜਾਂਦਾ ਸੀ ਅਤੇ ਕਿਸੇ ਨੇ ਪਾਨ ਖਾ ਕੇ ਥੁੱਕਿਆ ਸੀ ਤਾਜ਼ਾ ਹੀ, ਅਤੇ ਉਹ ਪਾਨ ਦੀ ਜਿਹੜੀ ਉਹ ਲਾਲ ਜੀ ਪੀਕ ਪਈ ਸੀ ਅਤੇ ਉਹ ਜਿਵੇਂ ਕੋਈ ਉੱਤੇ ਘਾਹ ਫੂਸ ਜਿਹਾ ਆਇਆ ਹੋਇਆ ਸੀ ਅਤੇ ਪਰਥਰੀ ਤੁਰਿਆ ਜਾਵੇ, ਉਹਦੇ ਮਨ ਦੇ ਵਿੱਚ ਖਿਆਲ ਪੈਦਾ ਹੋਇਆ ਵੀ ਉਹ ਜਿਹੜਾ ਲਾਲ ਜਿਹਾ ਰੰਗ ਦੂਰੋਂ ਚਮਕਦਾ ਹੈ ਸੀ ਪਾਨ ਦੀ ਪੀਕ, ਵੀ ਇਹ ਸ਼ਾਇਦ ਕੋਈ ਰਤਨ ਨਾ ਹੋਵੇ। ਅਤੇ ਉਸਨੇ ਭੁਲੇਖੇ ਨਾਲ ਜਾ ਕੇ ਉਸਨੂੰ ਜਾ ਕੇ ਹੱਥ ਪਾਇਆ ਅਤੇ ਜਦੋਂ ਉਸ ਪੀਕ ਨੂੰ ਹੱਥ ਪਾਇਆ ਅਤੇ ਹੱਥ ਉਸਦਾ ਪੀਕ ਨਾਲ ਲਿਬੜ ਗਿਆ, ਉਸ ਵੇਲੇ ਬੜਾ ਉਸਦੇ ਮਨ ਨੂੰ ਪਛਤਾਵਾ ਹੋਇਆ। ਤਾਂ ਉਸਨੇ ਉਸ ਵੇਲੇ ਇਹ ਸਿੱਖਿਆ ਦਿੱਤੀ ਸੀ, ਰਤਨ ਜੜਤ ਮੰਦਰ ਤਜੇ ਹਰ ਸਖੀਆਂ ਕੇ ਸਾਥ ਰੇ ਮਨ ਧੋਖੇ ਲਾਲ ਕੇ ਭਰੇ ਪੀਕ ਸਿਓ ਹਾਥ। ਵੀ ਦੇਖ ਲਓ ਰਤਨ ਜੜਤ ਮੰਦਰ ਵੀ ਛੱਡ ਦਿੱਤੇ, ਕਿਉਂਕਿ ਪਰਥਰੀ ਪਹਿਲਾਂ ਰਾਜਾ ਸੀ ਪਰ ਮਨ ਦਾ ਕੋਈ ਪਤਾ ਨਹੀਂ, ਮਨ ਦਾ ਕੋਈ ਭਰੋਸਾ ਨਹੀਂ। ਇੱਕ ਪਾਸੇ ਰਤਨ ਜੜਤ ਮੰਦਰ ਛੱਡੇ ਨੇ ਅਤੇ ਬੜੇ ਬੜੀਆਂ ਰਾਣੀਆਂ ਮਹਾਰਾਣੀਆਂ ਨੂੰ ਵੀ ਠੁਕਰਾ ਦਿੱਤਾ, ਪਰ ਜਦੋਂ ਮਨ ਡੋਲਿਆ ਤਾਂ ਪੀਕ ਦੇ ਵਿੱਚ ਹੀ ਹੱਥ ਲਵੇੜ ਲਏ, ਇਸ ਲਈ ਮਨ ਦਾ ਕੋਈ ਪਤਾ ਨਹੀਂ ਹੈ। ਇਸੇ ਲਈ ਇਹਨੂੰ ਕਹਿੰਦੇ ਨੇ ਪ੍ਰਾਤੀਪਾਸਕ ਸੱਤਾ, ਜਿਹੜੀ ਕੇਵਲ ਪ੍ਰਤੀਤੀ ਹੁੰਦੀ ਪ੍ਰਤੀਤ ਹੁੰਦੀ ਹੈ ਪਰ ਹੱਥ ਪੱਲੇ ਕੁਝ ਵੀ ਨਹੀਂ ਆਉਂਦਾ। ਦੂਸਰੀ ਹੁੰਦੀ ਵਿਵਹਾਰਕ ਸੱਤਾ, ਵਿਵਹਾਰਕ ਸੱਤਾ ਉਹਨੂੰ ਕਹਿੰਦੇ ਨੇ ਵੀ ਜਿਹਦੇ ਨਾਲ ਦੁਨੀਆਂ ਦੇ ਸਾਰੇ ਕਾਰ ਵਿਹਾਰ ਚੱਲਦੇ ਨੇ। ਹੁਣ ਆਪਾਂ ਵੇਖਦੇ ਹਾਂ ਕੋਈ ਪਦਾਰਥ ਨੇ ਸਾਡੀਆਂ ਲੋੜਾਂ ਦੇ ਮੁਤਾਬਕ ਕੱਪੜੇ ਨੇ ਅਤੇ ਜਾਂ ਕੋਈ ਖਾਣ ਪੀਣ ਪਹਿਨਣ ਵਾਲੇ ਹੋਰ ਪਦਾਰਥ ਨੇ, ਇਹਨਾਂ ਨਾਲ ਸਾਡੇ ਜੀਵਨ ਦੇ ਵਿਵਹਾਰ ਚੱਲਦੇ ਨੇ, ਅਤੇ ਪਰ ਅਖੀਰ 'ਤੇ ਨਾਸ਼ ਇਹ ਵੀ ਹੁੰਦੇ ਹੈ। ਪਰ ਵਿਵਹਾਰ ਜ਼ਰੂਰ ਇਹਦੇ ਨਾਲ ਚੱਲਦੇ ਨੇ। ਪ੍ਰਾਤੀਪਾਸਕ ਸੱਤਾ ਤੇ ਕੇਵਲ ਪ੍ਰਤੀਤੀ ਮਾਤਰ ਹੁੰਦੀ ਹੈ ਨਾ, ਉਹਦੇ ਵਿੱਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਹੁੰਦਾ, ਪਰ ਜਿਹੜੀ ਇਹ ਵਿਵਹਾਰਕ ਸੱਤਾ ਹੈ ਇਹਦੇ ਨਾਲ ਸਾਡੇ ਦੁਨਿਆਵੀ ਕਾਰ ਵਿਹਾਰ ਜ਼ਰੂਰ ਚੱਲਦੇ ਨੇ। ਜਿੰਨਾ ਚਿਰ ਜੀਵਨ ਹੈ ਓਨਾ ਚਿਰ ਵਿਵਹਾਰਕ ਸੱਤਾ ਦੇ ਵਿੱਚ ਆਦਮੀ ਆਪਣੀਆਂ ਲੋੜਾਂ ਪੂਰਨ ਕਰਦਾ ਹੈ। ਅਤੇ ਤੀਜੀ ਹੈ ਪਰਮਾਰਥਕ ਸੱਤਾ। ਜਦੋਂ ਸਾਰਾ ਕੁਝ ਨਾਸ਼ ਹੋ ਜਾਂਦਾ ਹੈ ਉਦੋਂ ਪਿੱਛੋਂ ਜਿਹੜੀ ਕੋਈ ਚੀਜ਼ ਰਹਿੰਦੀ ਹੈ ਨਾ, ਅਤੇ ਉਹਨੂੰ ਪਰਮਾਰਥਕ ਸੱਤਾ ਕਹਿੰਦੇ ਨੇ। ਜਿਹੜਾ ਤੱਤ ਕਦੀ ਨਾਸ਼ ਹੋਣ ਵਾਲਾ ਨਹੀਂ ਹੈ ਉਹਨੂੰ ਪਰਮਾਰਥਕ ਸੱਤ ਕਹਿੰਦੇ ਨੇ। ਜਿਵੇਂ ਅੱਜ ਕੱਲ੍ਹ ਜਿਹੜੇ ਵਿਗਿਆਨਕ ਨੇ ਉਹ ਇਹ ਗੱਲ ਕਹਿੰਦੇ ਨੇ ਵੀ ਜਿਹੜੇ ਪਰਮਾਣੂ ਨੇ ਉਹ ਕਦੀ ਨਾਸ਼ ਨਹੀਂ ਹੁੰਦੇ, ਇਸ ਲਈ ਪਰਮਾਣੂ ਸੱਤ ਨੇ। ਅਤੇ ਪਰ ਕੋਈ ਐਸਾ ਵੀ ਸਮਾਂ ਆ ਜਾਂਦਾ ਗੁਰਬਾਣੀ ਦੇ ਅਨੁਸਾਰ ਜਦੋਂ ਸਭ ਕੁਝ ਹੀ ਨਾਸ਼ ਹੋ ਜਾਂਦਾ, ਉਦੋਂ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਰਹਿੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਪਰਮਾਰਥਕ ਸੱਤਾ ਦ੍ਰਿਸ਼ਟੀਕੋਣ ਤੋਂ ਇਹ ਗੱਲ ਕਹਿੰਦੇ ਨੇ, ਸੱਚ 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 ਸਭ ਕੀਨਾ, ਵੀ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਸੱਚ ਸਰੂਪ ਤੋਂ ਇਹ ਸਭ ਕੁਝ ਪੈਦਾ ਕੀਤਾ ਹੈ, ਇਸ ਲਈ ਸਾਰਾ ਸੱਚਾ ਹੀ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ।
ਓਟ ਮਦੇ ਕਿਨੈ ਬਿਰਲੇ ਚੀਨਾ,
ਪਰ ਹਜ਼ੂਰ ਕਹਿੰਦੇ ਨੇ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਇਸ ਗੱਲ ਨੂੰ ਸਮਝਿਆ ਵੀ ਇਹ ਸੰਸਾਰ ਵੀ ਰੱਬ ਦਾ ਹੀ ਰੂਪ ਹੈ। ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਹ ਕਿਸੇ ਵਿਰਲੇ ਬ੍ਰਹਮ ਗਿਆਨੀ ਨੇ ਇਸ ਗੱਲ ਨੂੰ ਸਮਝਿਆ ਹੈ।
ਭਲਾ 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 ਤੇਰਾ ਰੂਪ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਵੀ ਜਿਹੜਾ ਤੇਰਾ ਰੂਪ ਹੈ ਉਹ ਭਲਾ ਭਲਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਭਲਾ ਹੈ। ਅਤੇ ਜਿਵੇਂ ਆਪਾਂ ਕਈ ਵਾਰੀ ਕਹਿੰਦੇ ਹਾਂ ਵੀ ਇਹ ਚੰਗਾ ਹੈ, ਫਿਰ ਕਹਿੰਦੇ ਬਹੁਤ ਚੰਗਾ ਹੈ, ਫਿਰ ਜਿਹਨੂੰ ਕਹੀਏ ਵੀ ਬਹੁਤ ਹੀ ਚੰਗਾ ਹੈ, ਉਹ ਤਿੰਨ ਵਾਰੀ ਸ਼ਬਦ ਜਦੋਂ ਵਰਤੀਏ ਨਾ ਇਹਦਾ ਮਤਲਬ ਹੁੰਦਾ ਵੀ ਉਸ ਤੋਂ ਪਰੇ ਹੋਰ ਕੋਈ ਚੰਗਾ ਨਹੀਂ ਹੋ ਸਕਦਾ। ਭਲਾ 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 ਤੇਰਾ ਰੂਪ, ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ ਜਿਹੜਾ ਤੇਰਾ ਸਰੂਪ ਹੈ ਉਹ ਤਿੰਨੇ ਕਾਲਾਂ ਦੇ ਵਿੱਚ ਹੀ ਭਲਾ ਹੈ, ਨਾ ਪਹਿਲਾਂ ਤੇਰੇ ਵਰਗਾ ਕੋਈ ਹੋਇਆ, ਨਾ ਹੁਣ ਅਤੇ ਨਾ ਹੀ ਅੱਗੇ ਲਈ ਹੋਵੇਗਾ। ਮੇਰਾ ਸੁੰਦਰ ਸਵਾਮੀ ਜੀ ਹੂੰ ਚਰਨ ਕਮਲ ਪਕਸ਼ਰ, ਇਸੇ ਲਈ ਸਤਿਗੁਰੂ ਮਹਾਰਾਜ ਨੇ ਇਹ ਵੀ ਫਰਮਾਇਆ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਵਰਗਾ ਸੁੰਦਰ ਵੀ ਕੋਈ ਨਹੀਂ ਹੈ। ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ, ਇਹ ਵੀ ਇੱਕ ਵਾਹਿਗੁਰੂ ਪਰਮੇਸ਼ਰ ਦਾ ਗੁਣ ਹੈ ਕਿ ਉਹ ਬੜਾ ਹੀ ਸੁੰਦਰ ਹੈ, ਸਾਰੀ ਸੁੰਦਰਤਾ ਦਾ ਸੋਮਾ ਹੀ ਉਹ ਹੈ, ਸਾਰੀ ਸੁੰਦਰਤਾ ਉਸ ਤੋਂ ਹੀ ਪ੍ਰਗਟ ਹੁੰਦੀ ਹੈ। ਆਪਾਂ ਦਰਿਆਵਾਂ ਵਿੱਚ, ਪਹਾੜਾਂ ਦੇ ਵਿੱਚ, ਫੁੱਲਾਂ ਦੇ ਵਿੱਚ ਅਤੇ ਜਾਂ ਹੋਰ ਜਿੱਥੇ ਵੀ ਆਪਾਂ ਸੁੰਦਰਤਾ ਅਨੁਭਵ ਕਰਦੇ ਹਾਂ ਨਾ, ਉਹ ਸਾਰੀ ਵਾਹਿਗੁਰੂ ਪੈਦਾ ਕਰਦਾ। ਇਸੇ ਲਈ ਹਜ਼ੂਰ ਕਹਿੰਦੇ ਭਲਾ 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 ਤੇਰਾ ਰੂਪ, ਹੇ ਵਾਹਿਗੁਰੂ ਜਿਹੜਾ ਤੇਰਾ ਸੱਤ ਸੁਹਾਣ ਸਦਾ ਮਨ ਚਾਓ, ਜਿਹੜਾ ਤੇਰਾ ਐਸਾ ਰੂਪ ਹੈ ਵੀ ਸੱਚਿਤ ਅਨੰਦ ਸਰੂਪ, ਵੀ ਉਹ ਤਿੰਨੇ ਕਾਲਾਂ ਦੇ ਵਿੱਚ ਭਲੇ ਤੋਂ ਭਲਾ ਅਤਿ ਭਲਾ ਹੈ,
ਅਤ ਸੁੰਦਰ ਅਪਾਰ ਅਨੂਪ,
ਤੇ ਉਹ ਅਤਸ਼ਾ ਕਰਕੇ ਬਹੁਤ ਸੁੰਦਰ ਹੈ ਤੇ ਅਪਾਰ, ਜਿਹੜੀ ਪ੍ਰਕਿਰਤੀ ਦੀ ਸੁੰਦਰਤਾ ਤੋਂ ਵੀ ਉਹ ਪਰੇ ਹੈ, ਕਿਉਂਕਿ ਇੱਕ ਪ੍ਰਕਿਰਤੀ ਦੀ ਸੁੰਦਰਤਾ ਹੈ। ਅੱਜ ਜਿਵੇਂ ਮਨੁੱਖ ਦੇ ਉੱਤੇ ਸੁੰਦਰਤਾ ਉਹ ਪ੍ਰਕਿਰਤੀ ਦੀ ਦੇਣ ਹੈ, ਪਰ ਜਦੋਂ ਬਿਮਾਰ ਹੋ ਜਾਵੇ ਸਾਰੀ ਸੁੰਦਰਤਾ ਵੀ ਨਾਲ ਹੀ ਉੱਡ ਜਾਂਦੀ। ਫੁੱਲਾਂ 'ਤੇ ਵੀ ਸੁੰਦਰਤਾ ਆਉਂਦੀ ਹੈ ਪਰ ਉਹ ਵੀ ਵਕਤੀ ਤੌਰ 'ਤੇ ਰਹਿੰਦੀ ਹੈ, ਅਤੇ ਵਾਹਿਗੁਰੂ ਦੀ ਸੁੰਦਰਤਾ ਉਹ ਪ੍ਰਕਿਰਤੀ ਤੋਂ ਪਰੇ ਹੋਣ ਕਰਕੇ ਉਹ ਹਮੇਸ਼ਾ ਲਈ ਰਹਿੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਹੈ ਵਾਹਿਗੁਰੂ ਤੂੰ ਅਤਸ਼ਾ ਕਰਕੇ ਸੁੰਦਰ ਅਤੇ ਅਪਾਰ, ਪ੍ਰਕਿਰਤੀ ਦੀ ਵੀ ਸੁੰਦਰਤਾ ਤੋਂ ਪਰੇ ਅਤੇ ਅਨੂਪ, ਬੇਮਿਸਾਲ ਹੈ, ਲਾਸਾਨੀ ਹੈ, ਬੇਨਜ਼ੀਰ ਹੈ।
ਨਿਰਮਲ 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 ਤੇਰੀ ਬਾਣੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਜਿਹੜੀ ਤੇਰੀ ਬਾਣੀ ਹੈ ਉਹ ਵੀ ਨਿਰਮਲ ਤੋਂ ਨਿਰਮਲ ਅਤਿ ਨਿਰਮਲ ਹੈ, ਕਿਉਂਕਿ ਦੁਨੀਆਂ ਦੇ ਵਿੱਚ ਹੋਰ ਵੀ ਤਾਂ ਬਾਣੀਆਂ ਨੇ, ਵੇਦਾਂ ਦੀ ਬਾਣੀ ਵੀ ਹੈ, ਪੁਰਾਣਾਂ ਦੀ ਬਾਣੀ ਵੀ ਹੈ, ਕੁਰਾਨ ਬਾਣੀ ਵੀ ਹੈ ਅਤੇ ਬਾਈਬਲ ਦੀ ਬਾਣੀ ਵੀ ਹੈ, ਹੋਰ ਧਰਮ ਗ੍ਰੰਥ ਬੇਅੰਤ ਨੇ, ਪਰ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ ਆਹ ਜਿਹੜੀ ਤੇਰੀ ਤੁਰਕੀ ਬਾਣੀ ਹੈ ਨਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ, ਵੀ ਇਹ ਨਿਰਮਲ ਤੋਂ ਨਿਰਮਲ ਅਤਿ ਨਿਰਮਲ ਹੈ।
ਘੱਟ ਘੱਟ ਸੁਣੀ ਸ਼ਰਵਣ ਬਖਿਆਣੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਘਟਾਂ ਘਟਾਂ ਰਾਹੀਂ ਇਹ ਤੇਰੀ ਬਾਣੀ ਸੁਣੀ ਹੈ, ਸ਼ਰਵਣ ਕੰਨਾਂ ਦੁਆਰਾ ਅਤੇ ਬਖਿਆਣੀ ਅਤੇ ਆਪਣੀ ਰਸਨਾ ਦੁਆਰਾ ਇਹ ਬਾਣੀ ਉਚਾਰਨ ਕੀਤੀ ਹੈ, ਅਥਵਾ ਘੱਟ ਘੱਟ ਸੁਣੀ ਇਹ ਜਿਹੜੀ ਤੇਰੀ ਨਿਰਮਲ ਤੋਂ ਨਿਰਮਲ ਅਤਿ ਨਿਰਮਲ ਅਤਿ ਪਵਿੱਤਰ ਤੇਰੀ ਬਾਣੀ ਹੈ, ਵੀ ਇਹ ਜਿੰਨੇ ਵੀ ਗੁਰਸਿੱਖ ਮਾਈ ਭਾਈ ਨੇ ਉਹਨਾਂ ਦੇ ਮੁੱਖ ਤੋਂ ਅਸੀਂ ਆਪਣੇ ਕੰਨਾਂ ਨਾਲ ਸੁਣੀ ਵੀ ਹੈ ਤੇ ਬਖਿਆਣੀ ਅਸੀਂ ਆਪਣੀ ਰਸਨਾ ਦੁਆਰਾ ਪੜ੍ਹੀ ਵੀ ਹੈ।
ਪਵਿੱਤਰ 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 ਪੁਨੀਤ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਮਨ ਕਰਕੇ ਵੀ ਪਵਿੱਤਰ ਹੋ, ਤਨ ਕਰਕੇ ਵੀ ਪਵਿੱਤਰ ਹੋ, ਤੇ ਬਾਣੀ ਕਰਕੇ ਵੀ ਪਵਿੱਤਰ ਹੋ, ਤੇ ਪੁਨੀਤ ਤੇ ਆਤਮਾ ਕਰਕੇ ਵੀ ਤੁਸੀਂ ਮਹਾਨ ਪਵਿੱਤਰ ਹੋ।
ਨਾਮ ਜਪੈ ਨਾਨਕ ਮਨ ਪ੍ਰੀਤ
ਧੰਨ ਗੁਰੂ ਨਾਨਕ ਦੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਮਨ ਵਿੱਚ ਪ੍ਰੀਤੀ ਧਾਰਨ ਕਰਕੇ ਆਪ ਜੀ ਦੇ ਨਾਮ ਨੂੰ ਜਪ ਰਿਹਾ ਹਾਂ, ਕਿਉਂਕਿ ਤੇਰਾ ਨਾਮ ਵੀ ਅਤੀ ਪਵਿੱਤਰ ਹੈ। ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ। ਤੇਰੇ ਨਾਮ ਦੇ ਨਾਲ ਵੀ ਬੜੇ ਬੜੇ ਪਾਪੀ ਪਵਿੱਤਰ ਹੋ ਜਾਂਦੇ ਨੇ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ ਗਨਕਾ ਹੁੰਗਤ ਪਾਈ। ਇਹ ਨਾਮ ਦੀ ਮਹਿਮਾ ਹੈ। ਹਜ਼ੂਰ ਕਹਿੰਦੇ ਨੇ ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਇਹਨਾਂ ਦੋਨਾਂ ਤੁਕਾਂ ਦਾ ਇਕੱਠਾ ਵੀ ਅਰਥ ਮਹਾਂਪੁਰਖ ਲਾਉਂਦੇ ਹਨ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਗੁਰਸਿੱਖ ਮਾਈ ਪਾਈ ਮਨ ਵਿੱਚ ਪ੍ਰੀਤੀ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਉਹ ਮਨ ਕਰਕੇ ਵੀ ਪਵਿੱਤਰ ਹੋ ਜਾਂਦਾ ਹੈ, ਤਨ ਕਰਕੇ ਵੀ ਪਵਿੱਤਰ ਹੋ ਜਾਂਦਾ ਹੈ, ਬਾਣੀ ਕਰਕੇ ਵੀ ਪਵਿੱਤਰ ਹੋ ਜਾਂਦਾ ਹੈ, ਤੇ ਆਤਮਾ ਕਰਕੇ ਵੀ ਉਹ ਮਹਾਨ ਪਵਿੱਤਰ ਹੋ ਜਾਂਦਾ ਹੈ। ਇਉਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਇੱਥੇ 12 ਅਸ਼ਟਪਦੀਆਂ ਸੰਪੂਰਨ ਹੋਈਆਂ ਹਨ ਅਤੇ ਇੱਥੇ ਸੁਖਮਨੀ ਸਾਹਿਬ ਬਾਣੀ ਦਾ ਮੱਧ ਲੱਗਦਾ ਹੈ। 12 ਅਸ਼ਟਪਦੀਆਂ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਪੂਰਨ ਕੀਤੀਆਂ ਨੇ। ਸਤਿਗੁਰੂ ਕਿਰਪਾ ਕਰਨ, ਇਸ ਪਵਿੱਤਰ ਬਾਣੀ ਦੀ ਸਿੱਖਿਆ ਸਾਡੇ ਹਿਰਦੇ ਵਿੱਚ ਵਸਾਉਣ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।